ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀਓ। ਗੌੜੀ ਕਬੀਰ ਜੀ, ਮਨ ਕਾ ਸੁਭਾਉ ਮਨ ਹੈ ਵਿਆਪੀ, ਮਨ ਹੈ ਮਾਰ ਕਵਨ ਸਿੱਧ ਥਾਪੀ। ਮਨ ਕਾ ਸੁਭਾਉ ਮਨ ਹੈ ਵਿਆਪੀ, ਮਨ ਹੈ ਮਾਰ ਕਵਨ ਸਿੱਧ ਥਾਪੀ। ਕਵਨ ਸੋ ਮੁਨ ਜੋ ਮਨ ਮਾਰੈ, ਮਨ ਕੋ ਮਾਰ ਕਹੋ ਕਿਸ ਤਾਰੈ ਰਹਾਉ। ਮਨ ਅੰਤਰ ਬੋਲੈ ਸਭ ਕੋਈ, ਮਨ ਮਾਰੈ ਬਿਨ ਭਗਤ ਨ ਹੋਈ। ਕਹੋ ਕਬੀਰ ਜੋ ਜਾਣੈ ਪਿਓ, ਮਨ ਮਧਸੂਦਨ ਤਿਰ ਪਵਨ ਦੇਉ। ਕਹੋ ਕਬੀਰ ਜੋ ਜਾਣੈ ਪਿਓ, ਮਨ ਮਧਸੂਦਨ ਤਿਰ ਪਵਨ ਦੇਉ। ਗੌੜੀ ਕਬੀਰ ਜੀ, ਮਨ ਕਾ ਸੁਭਾਉ ਮਨ ਹੈ ਵਿਆਪੀ, ਮਨ ਹੈ ਮਾਰ ਕਵਨ ਸਿੱਧ ਥਾਪੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਆਪ ਸੰਗਤਾਂ ਵਡਭਾਗੀ ਹੋ, ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਆਪ ਸੰਗਤਾਂ ਨੇ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਸ਼੍ਰੋਮਣੀ ਭਗਤ ਕਬੀਰ ਜੀ ਨੇ ਜੋ ਗੌੜੀ ਰਾਗ ਦੇ ਅੰਦਰ ਪਵਿੱਤਰ ਬਾਣੀ ਉਚਾਰਨ ਕੀਤੀ ਹੈ, ਉਹਦੀ ਵਿਚਾਰ ਚੱਲ ਰਹੀ ਹੈ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸੁਣਿਆ ਹੈ, ਇਹਦੇ ਬਾਰੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ, ਕੋਈ ਯੋਗੀ ਮਹਾਤਮਾ ਪੁਰਸ਼ ਭਗਤ ਕਬੀਰ ਜੀ ਦੇ ਪਾਸ ਆਇਆ ਹੈ, ਉਸਨੇ ਆ ਕੇ ਮਨ ਮਾਰਨ ਦੀ ਗੱਲ ਤੋਰੀ। ਇਸ ਗੱਲ 'ਤੇ ਬਹੁਤ ਜ਼ੋਰ ਦਿੱਤਾ ਭਗਤ ਜੀ, ਜਿੰਨਾ ਚਿਰ ਤੱਕ ਮਨ ਨੂੰ ਮਾਰਿਆ ਨਹੀਂ ਜਾਂਦਾ ਉਨ੍ਹਾਂ ਚਿਰ ਤੱਕ ਕੋਈ ਵੀ ਆਤਮਕ ਸ਼ਕਤੀ ਹਾਸਲ ਨਹੀਂ ਕੀਤੀ ਜਾ ਸਕਦੀ। ਮਨ ਨੂੰ ਮਾਰ ਕੇ ਹੀ ਸਭ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ। ਭਗਤ ਜੀ ਨੇ ਉਸ ਯੋਗੀ ਮਹਾਤਮਾ ਅੱਗੇ ਸਵਾਲ ਕੀਤਾ, ਤੁਸੀਂ ਇਹ ਦੱਸੋ ਕਿ ਮਨ ਨੂੰ ਮੂਲੋਂ ਹੀ ਮਾਰਨਾ ਹੈ, ਉਹਦੀ ਹੋਂਦ ਨੂੰ ਹੀ ਖਤਮ ਕਰ ਦੇਣਾ ਹੈ, ਜਾਂ ਕੋਈ ਮਨ ਨੂੰ ਮਾਰਨ ਦੀ ਹੋਰ ਤਰਕੀਬ ਹੈ? ਉਸ ਯੋਗੀ ਮਹਾਤਮਾ ਨੇ ਆਖਿਆ, ਮਨ ਨੂੰ ਤੇ ਉੱਕਾ ਹੀ ਮਾਰਨਾ ਪਏਗਾ, ਫੇਰ ਹੀ ਕੋਈ ਨਾ ਕੋਈ ਸਿੱਧੀ ਪ੍ਰਾਪਤ ਹੋ ਸਕਦੀ ਹੈ। ਤਾਂ ਭਗਤ ਜੀ ਕਹਿਣ ਲੱਗੇ, ਮਹਾਤਮਾ ਜੀ, ਤੁਸੀਂ ਇੱਥੋਂ ਗਲਤ ਹੋ। ਜਿਹੜਾ ਮਨ ਹੈ ਇਹਨੂੰ ਮੂਲੋਂ ਮਾਰਿਆ ਹੀ ਨਹੀਂ ਜਾ ਸਕਦਾ। ਕਿਉਂ? ਕਹੋ ਕਬੀਰੇ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੈ ਨਾ ਮਨਸ। ਇਹ ਮਨ ਉਸ ਅਕਾਲ ਪੁਰਖ ਵਾਹਿਗੁਰੂ ਦੀ ਅੰਸ਼ ਹੈ। ਵੇਦਾਂ ਵਿੱਚ ਇੱਕ ਸ਼ੁਰਤੀ ਆਈ ਹੈ, ਤਤ ਮਨੋ ਕਰੂਅਤੀ। ਉਸ ਤਤ ਸਰੂਪ ਤੋਂ ਮਨ ਪੈਦਾ ਹੋਇਆ ਹੈ। ਹਜ਼ੂਰ ਨੇ ਬਾਣੀ ਦੇ ਵਿੱਚ ਵੀ ਇਸ ਮਨ ਨੂੰ ਮੂਲ ਰੂਪ ਦੇ ਨਾਲ ਜੁੜਨ ਦਾ ਉਪਦੇਸ਼ ਦਿੱਤਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ ਹਰਜੀ ਤੀਰੇ ਨਾਲ ਹੈ ਗੁਰਮਤੀ ਰੰਗ ਮਾਣ। ਭਗਤ ਜੀ ਕਹਿਣ ਲੱਗੇ, ਮਨ ਨੂੰ ਮੂਲੋਂ ਮਾਰਿਆ ਹੀ ਨਹੀਂ ਜਾ ਸਕਦਾ। ਹਾਂ, ਇੱਕ ਗੱਲ ਜ਼ਰੂਰ ਹੈ, ਜਿੱਥੇ ਮਨ ਮਾਰਨ ਦੀ ਗੱਲ ਆਉਂਦੀ ਹੈ ਉੱਥੇ ਮਨ ਦੇ ਬੁਰੇ ਸੁਭਾਵ ਨੂੰ ਮਾਰਨ ਦੀ ਗੱਲ ਆਉਂਦੀ ਹੈ। ਮਨ ਦੀ ਹੋਂਦ ਨੂੰ ਖਤਮ ਕਰਨਾ, ਇਹਦਾ ਭਾਵ ਕਦੇ ਵੀ ਨਹੀਂ ਲਿਆ ਜਾ ਸਕਦਾ। ਮਨ ਦੇ ਮਾੜੇ ਸੁਭਾਅ ਨੂੰ ਮਾਰਨਾ, ਇਹ ਤੇ ਗੱਲ ਸਮਝ ਵਿੱਚ ਆਉਂਦੀ ਹੈ, ਪਰ ਮਨ ਨੂੰ ਉੱਕਾ ਹੀ ਮਾਰ ਦੇਣਾ, ਇਹ ਗੱਲ ਗੁਰਮਤਿ ਸਿਧਾਂਤ ਦੇ ਉੱਪਰ ਪੂਰੀ ਨਹੀਂ ਉਤਰ ਸਕਦੀ। ਰਹਾਉ ਦੀਆਂ ਪੰਕਤੀਆਂ ਵਿੱਚ ਭਗਤ ਜੀ ਉਸ ਨੂੰ ਸਵਾਲ ਕਰਦੇ ਹਨ, ਕਵਨ ਸੋ ਮੋਨ ਜੋ ਮਨ ਮਾਰੈ, ਮਨ ਕੋ ਮਾਰ ਕਹੋ ਕਿਸ ਤਰੈ ਰਹਾਉ। ਭਗਤ ਜੀ ਉਸ ਜਿਗਿਆਸੂ ਨੂੰ ਕਹਿ ਰਹੇ ਹਨ, ਉਹ ਕਿਹੜਾ ਮੁਨੀ ਹੈ, ਉਹ ਕਿਹੜਾ ਐਸਾ ਤਪਸਵੀ ਹੈ, ਕਿਹੜਾ ਐਸਾ ਮਹਾਂਪੁਰਖ ਹੈ ਜੋ ਮਨ ਮਾਰਿਆ, ਜੋ ਮਨ ਨੂੰ ਮਾਰ ਸਕਦਾ ਹੈ। ਮਨ ਤੇ ਕਦੀ ਮਰ ਹੀ ਨਹੀਂ ਸਕਦਾ। ਜਦੋਂ ਮਨ ਹੈ ਹੀ ਵਾਹਿਗੁਰੂ ਦੀ ਅੰਸ, ਇਹਨੂੰ ਕੌਣ ਮਾਰ ਸਕਦਾ ਹੈ? ਕਿਹੜਾ ਮੁਨੀ ਹੈ ਜਿਹੜਾ ਇਹ ਗੱਲ ਆਖਦਾ ਕਿ ਮਨ ਨੂੰ ਮਾਰਿਆ ਜਾ ਸਕਦਾ ਹੈ? ਮਨ ਕੋ ਮਾਰ ਕਹੋ ਕਿਸ ਤਾਰੈ। ਭਗਤ ਜੀ ਕਹਿੰਦੇ ਨੇ, ਚਲੋ ਜੇ ਤੁਹਾਡੀ ਗੱਲ ਮੰਨ ਵੀ ਲਈਏ ਵੀ ਮਨ ਨੂੰ ਮਾਰ ਕੇ ਹੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ, ਪਰ ਸਾਨੂੰ ਇਹ ਦੱਸੋ ਮਨ ਨੂੰ ਮਾਰ ਕੇ ਕਹੋ ਕਿਸ ਤਾਰੈ, ਫਿਰ ਤਾਰੋਗੇ ਕਿਸ ਨੂੰ? ਮਨ ਨੂੰ ਮਾਰ ਕੇ ਮੁਕਤੀ ਦਾ ਅਧਿਕਾਰੀ ਕੌਣ ਹੋਵੇਗਾ? ਮਨ ਨੇ ਹੀ ਤੇ ਮੁਕਤ ਅਵਸਥਾ ਨੂੰ ਪ੍ਰਾਪਤ ਕਰਨਾ ਹੈ ਜੇ ਮਨ ਨੂੰ ਹੀ ਮਾਰ ਦਿੱਤਾ? ਇਹ ਬੜੇ ਗੂੜ ਪ੍ਰਸ਼ਨ ਨੇ। ਕਹੋ ਕਿਸ ਤਾਰੈ, ਦੱਸੋ ਫਿਰ ਕਿਸ ਨੂੰ ਮੁਕਤ ਅਵਸਥਾ ਪ੍ਰਾਪਤ ਹੋਵੇਗੀ? ਇਸ ਲਈ ਮਨ ਦੇ ਬੁਰੇ ਸੁਭਾਵ ਨੂੰ ਮਾਰਨਾ ਹੀ ਮਨ ਨੂੰ ਮਾਰਨ ਦੀ ਨਿਸ਼ਾਨੀ ਹੈ। ਮਨ ਦੇ ਸੰਕਲਪਾਂ ਵਿਕਲਪਾਂ ਨੂੰ ਅਪਾਵ ਕਰਨਾ, ਇਹ ਮਨ ਨੂੰ ਮਾਰਨ ਦੀ ਨਿਸ਼ਾਨੀ ਹੈ। ਪਰ ਉਸ ਮਨ ਦੀ ਹੋਂਦ ਨੂੰ ਖਤਮ ਕਰਨਾ, ਮਨ ਨੂੰ ਉੱਕਾ ਹੀ ਮਾਰਨਾ, ਇਹ ਕੋਈ ਧਰਮ ਦਾ ਸਿਧਾਂਤ ਨਹੀਂ ਹੈ। ਲਓ ਹੁਣ ਆਰੰਭ ਤੋਂ ਭਗਤ ਕਬੀਰ ਜੀ ਇਸ ਸੂਖਮ ਵਿਸ਼ੇ ਦੇ ਬਾਰੇ, ਇਸ ਮਨ ਦੇ ਸੰਬੰਧ ਵਿੱਚ ਬਹੁਤ ਸੁੰਦਰ ਤੇ ਗੰਭੀਰ ਵਿਚਾਰਾਂ ਪ੍ਰਗਟ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗਾਉੜੀ ਕਬੀਰ ਜੀ, ਮਨ ਕਾ ਸੁਭਾਉ ਮਨਹ ਵਿਆਪੀ, ਮਨਹ ਮਾਰ ਕਵਨ ਸਿੱਧ ਥਾਪੀ।
ਗਾਉੜੀ ਰਾਗ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਐ ਗੁਰਮੁਖੋ, ਮਨ ਕਾ ਸੁਭਾਉ ਮਨਹ ਵਿਆਪੀ, ਜਿਹੜਾ ਮਨ ਦਾ ਸੁਭਾਵ ਹੈ ਉਹ ਤੇ ਮਨ ਨੂੰ ਵਿਆਪਦਾ ਹੀ ਹੈ। ਸੁਭਾਉ ਦਾ ਅਰਥ ਹੈ ਜੋ ਕਿਸੇ ਦਾ ਆਪਣਾ ਸੁਭਾਵ ਹੋਏ, ਜਮਾਂਦਰੂ ਸੁਭਾਵ ਹੋਵੇ, ਉਹ ਬਦਲ ਨਹੀਂ ਸਕਦਾ। ਜਿਵੇਂ ਅਕਸਰ ਅਸੀਂ ਵੇਖਦੇ ਹਾਂ, ਕਈ ਬੱਚਿਆਂ ਦਾ ਸੁਭਾਅ ਪਹਿਲਾਂ ਤੋਂ ਚੰਚਲ ਹੁੰਦਾ ਹੈ, ਕਈ ਬੜੇ ਸ਼ਾਂਤ ਸੁਭਾਅ ਦੇ ਹੁੰਦੇ ਨੇ, ਕਈ ਬੜੇ ਸ਼ਰਾਰਤੀ ਹੁੰਦੇ ਨੇ, ਕਈ ਬੜੇ ਸ਼ਰੀਫ ਹੁੰਦੇ ਨੇ। ਇਹ ਵੱਖੋ ਵੱਖਰਾ ਮਨ ਦਾ ਸੁਭਾਅ ਹੀ ਤੇ ਹੁੰਦਾ ਹੈ। ਇਹ ਮਨ ਦਾ ਸੁਭਾਅ ਮਨ ਨੂੰ ਵਿਆਪੀ ਦਾ ਅਰਥ ਹੈ, ਇਹ ਮੁਤਾਸਰ ਕਰਦਾ ਹੈ। ਮਨ ਦਾ ਸੁਭਾਅ ਮਨ ਨੂੰ ਪ੍ਰਭਾਵਿਤ ਕਰਦਾ ਹੈ। ਮਨ ਦਾ ਸੁਭਾਅ ਮਨ ਨੂੰ ਹਮੇਸ਼ਾ ਲਈ ਆਪਣੇ ਨਾਲ ਜੋੜੀ ਰੱਖਦਾ ਹੈ। ਮਨਹ ਮਾਰ ਕਵਨ ਸਿੱਧ ਥਾਪੀ। ਅੱਛਾ, ਤੁਸੀਂ ਇਹ ਦੱਸੋ, ਮਨ ਨੂੰ ਮਾਰ ਕੇ ਕਿਹੜੀ ਸਿੱਧੀ ਤੁਸਾਂ ਕਾਇਮ ਕੀਤੀ ਹੈ? ਠੀਕ ਹੈ, ਮਨ ਦੇ ਮਾੜੇ ਸੁਭਾਅ ਨੂੰ ਮਾਰਨਾ ਇਹ ਤੇ ਚੰਗੀ ਗੱਲ ਹੈ, ਪਰ ਮਨ ਦੀ ਹੋਂਦ ਨੂੰ ਉੱਕਾ ਹੀ ਖਤਮ ਕਰ ਦੇਣਾ, ਇਹ ਕੋਈ ਧਰਮ ਦਾ ਸਿਧਾਂਤ ਨਹੀਂ ਹੈ। ਹਾਂ, ਮਨ ਦਾ ਸੁਭਾਅ ਤੇ ਮਨ ਨੂੰ ਹਮੇਸ਼ਾ ਲਈ ਪ੍ਰਭਾਵਿਤ ਕਰਦਾ ਹੀ ਕਰਦਾ ਹੈ। ਤੁਸੀਂ ਮਨ ਨੂੰ ਮਾਰ ਕੇ ਕਿਹੜੀ ਸਿੱਧੀ, ਕਿਹੜੀ ਮੁਕਤੀ ਕਾਇਮ ਕੀਤੀ ਹੈ?
कवन सो मुन जो मन मारे, मन को मार कहो किस तारे रहाओ।
लो भगत जी कहंदे ने केड़ा ऋषि मुनि है, केड़ा ओ महापुरख है, केड़ा ओ तत बेता है जेड़ा मन नू मारन दी गल आखदा है। मन दे बुरे सुभाव नू मारना ते ठीक है, पर मन दी होंद नू उका ही खत्म कर देना ए कोई धर्म दा सिद्धांत नहीं है। केड़ा ओ मुनि संत महात्मा है जेड़ा मन नू मारन दी गल आख रिया है। असी ओनू पुछदे हां, मन को मार कहो किस तारे, मन नू मार के दसो फिर तारोगे किस नू, मन नू मार के मुक्त अवस्था दा अधिकारी किस नू बनाओगे, मन नू मार के पवसागर तो पार होण वाला कौन होवेगा।
मन अंतर बोला सब कोई, मन मारे बिन भगत न होई।
रहाओ विश्राम दे के भगत जी अगे फरमाते हैं, गुरमुखो इस मन दे अंदर ही सब कोई बोलता है। इहदा मतलब यह है साडे मन दे विच पहला फुरना उठता है, उस फुरने तो अगे एक विचार पैदा हुंदा है, ते उसे विचार नू मन दे विच फुरना उठता है, फिर हिरदे विच विचार बन जांदा है, फिर वो साड़ी रसना ते आके एक वाक ते शब्द बन जांदा है। इसलिए मन अंतर बोले सब कोई, जे मन अंदर फुरना उठता है ताही हर कोई बोलता है, जे मन दे विच फुरना ही ना उठे मन उका ही मर गया ते फिर जिन्ने साधु महात्मा ऋषि मुनि उपदेश दे रहे ने ते फिर वो उपदेश किवें दे सकदे ने। जे मन अंदर है मन दे विच फुरना उठदा ताही हर कोई बोलदा है, साधु महात्मा लोग भी ताही उपदेश दिंदे हन। इसलिए मन दे माड़े सुभाव नू मारना है ते मन दा जिहड़ा मूल स्वरूप है उहदे नाल इस नू जोड़ना है। इसलिए मन नू उका नहीं मारिया जा सकदा, मन मारे बिन भगत ना होई। ठीक है, जेड़े महापुरख कहिंदे ने मन नू मारे तो बिना वाहिगुरु दी भगती नहीं हो सकदी, इहदा मतलब यह है भई मन दे बुरे सुभाव नू मारना चाहीदा। मन दे बुरे सुभाव नू मार के फिर वाहिगुरु दी भगती हुंदी है।
कहो कबीर जो जाने पेओ, मन मद सोधन त्र पवन देओ।
लो अखीर ते भगत जी अपनी विचार नू समापत करदे हन। भगत कबीर जी कहिंदे ने जेड़ा बंदा इस भेत नू समझ लैंदा है, केड़ा भेत, मन मद सोधन, भई मन ते परमेश्वर दा रूप है। मद सोधन दा अर्थ है मधु दैंत नू कट्टण वाला, विष्णु पाप परमेश्वर तों लिया है। पर महापुरख मद दा अर्थ हंकार रूपी दैंत नू कट्टण वाला अकाल पुरख है। हर जीव हंकार ना पावे वेद कूक सुनावै, ते ए मन ते उस अकाल पुरख वाहिगुरु दा स्वरूप है। तेतरे पवन दियो ते ओ वाहिगुरु तिन्ने पवना दा प्रकाशक है। मन तों जोत स्वरूप है अपना मूल पछाण, मन हर जी तेरे नाल है गुरमती रंग मान। उसे गुरमत सिद्धांत नू भगत कबीर जी ने इथे उजागर किया है।
गौड़ी कबीर जी ओए जो दिस है अंबर तारे, किन ओए चीते चित नहारे।
लो दुनिया दे वेच दो किस्म दे मनुख हन, एक आस्तक ने दूसरे नास्तक ने। आस्तक ओ ने जेड़े परमेश्वर नू मनदे हन, नास्तक ओ ने जेड़े परमेश्वर तो मुनकर ने, कहिंदे रब कोई नहीं है। हुण एक नास्तक पंडित भगत कबीर जी दे पास आया है। उसने आके भगत जी नू आखिया, तुसी भगत जी कहने हो रब दा नां लो, रब किथे है, मैं नहीं उस रब नू मनदा। बहुत सारे एहो जे लोक ने जेड़े कहिंदे असीं रब नू नहीं मनदे। कुछ ऐसे राष्ट्र भी हन जिवें रशिया है, चाइना है, वह लोग भी रब नू नहीं मनदे। जे कोई उहनां नू पुछे भी रब है, वह कहिंदे होया होवेगा पर हुण नहीं है, ये उहनां दा जवाब हुंदा। जिहड़े आस्तक लोग ने जदों उहनां दे कोल सवाल किया जाता भी रब है, वह आकाश वाल नू उंगल करदे ने भी हाँ रब है, वह बहुत दूर है, अरशां विच रहिंदा। इस तरह दीआं गल्लां अक्सर दुनिया विच चलदीआं ने। पर ओ हुण नास्तक बंदा आया है, वह कहिंदा रब नहीं है। तो भगत जी कहण लगे, तू ए दस, तू कहना रब नहीं है, आ जड़ा इतना वड़ा संसार है, ओ ए जो दिसा अंबर तारे, अंबर दा अर्थ है आकाश, आओ जड़े आकाश दे विच तारे दिस रहे ने, आ जिन्हां नू आपां ग्रह भी आखदे हां, तारे भी पंजाबी बोली विच आख्या जांदा है, ये बहुत वड़ियां वड़ियां धरतियां ने, मंडल ने। भगत कबीर जी उस बंदे नू पुछदे ने, ओए जो दिसा अंबर तारे, तू कहना रब है नहीं, तू ये दस भी ये संसार फिर किसने बनाया है। ये गल ते मननी पवेगी, दुनिया की छोटी तो छोटी वस्तु भी, चलो एक साधारण गल ले लो, एक पेन है या सुई है या कोई घड़ी है, कैमरा है, माइक है, कोई भी चीज ले लो, जे हुण कोई बंदा ये आखे ये अपने आप ही चीज बन गई है, कोई सियाना मनुख इस गल नूं मन्नेगा भी सुई अपने आप बन सकती है, घड़ी अपने आप बन सकती है, कोई कैमरा अपने आप बन सकता है, कोई ना कोई इनू बनाउण वाला ते कारीगर है ही है ना, अपने आप कोई चीज नहीं बन सकती। जिवें दुनियावी दृष्टिकोण तो कोई चीज अपने आप नहीं बनी, उसनू किसी ने बनाया है, इसे तरह संसार की हर वस्तु नू भी किसी ने बनाया है। इसलिए भगत कबीर जी उस नास्तक बंदे नू कहिंदे ने, ओए जो दिसै अंबर तारे, आओ जो आकाश दे विच तारे दिस रहे ने, रात नू तारे चमक रहे ने, कहनो ए चीते चीतन हारे, तू ए दसो केड़ा चित्रकार है, केड़ा ओ कारीगर है जिसने ओ सारे तारे चित्रे ने, भाव अनेकां ग्रह बनाए ने। जदों हुण आपां तारियां दी गल करदे हां, इहदे बारे धन गुरु नानक देव महाराज ने संकेत दिता है, पाताला पाताल लख आकाशा आकाश, ओड़क ओड़क पाल थके वेद कहन एक बात, केते इंद चंद सूर केते केते मंडल देश, एक करोड़ा ही ने। कलगी तर पातशाह दे बचन ने, काल पुरख की देह मोह कोटक बिशन महेश, कोट इंदर ब्रह्मा किते राव सस क्रोर जलेस, आ जिन्ने तारे ने, बड़े बड़े मंडल ने, बड़ियां बड़ियां धरतियां ने, और कईयां ते लोक वसदे भी जरूर होणगे, भावें ठीक है जिहड़े अजोके साइंसदान ने, और ओ मंगल ग्रह तक पहुंचे ने, चंद्रमा तक भी पहुंच गए ने, पर उन्हां दे ख्यालां दे मुताबक भई उत्थे कोई जीव वसो नहीं है। सुरव विचार, पर होर इन्ने तारे ने, इन्ने वड्डे वड्डे ओह मंडल ने, जिन्हां दे बारे असी सोच भी नहीं सकते। दास एक पुस्तक पढ़ रहा सी, उहदे विच इन्हां तारियां ग्रहां बारे कुछ विचारां लिखियां सन, और उहदे विच उस किताब दे लिखारी ने एक बड़ी दिलचस्प गल लिखी। ਉਹ ਕਹਿੰਦਾ ਹੈ ਬਈ ਕੁਛ ਤਾਰੇ ਇੰਨੇ ਦੂਰ ਨੇ ਇਸ ਧਰਤੀ ਤੋਂ ਜਿਨ੍ਹਾਂ ਦੀ ਰੋਸ਼ਨੀ ਇੱਥੇ ਪਹੁੰਚਣ ਦੇ ਵਾਸਤੇ ਕਈ ਕਈ ਘੰਟੇ ਲੱਗ ਜਾਂਦੇ ਨੇ। ਜਿਹੜੀ ਰੋਸ਼ਨੀ ਦੀ ਲਾਈਟ ਦੀ ਸਪੀਡ ਹੈ ਇੱਕ ਸੈਕਿੰਡ ਦੇ ਵਿੱਚ 186,000 ਮੀਲ ਉਹਦੀ ਸਪੀਡ ਮੰਨੀ ਗਈ ਹੈ। ਵੇਖ ਲਓ ਕਈ ਤਾਰੇ ਇਸ ਧਰਤੀ ਤੋਂ ਇੰਨੀ ਦੂਰ ਨੇ ਤੇ ਕਈ ਕਈ ਦਿਨ ਉਹਨਾਂ ਦੀ ਕਈ ਕਈ ਦਿਨ ਰੋਸ਼ਨੀ ਆਉਣ ਨੂੰ ਇੱਥੇ ਲੱਗ ਜਾਂਦੇ ਨੇ। ਫਿਰ ਅੱਗੇ ਹੋਰ ਖੋਜ ਹੁੰਦੀ ਗਈ, ਉਹ ਕਹਿੰਦੇ ਨੇ ਕੁਛ ਤਾਰੇ ਇੰਨੇ ਦੂਰ ਨੇ ਜਿਨ੍ਹਾਂ ਨੂੰ ਕਈ ਕਈ ਮਹੀਨੇ ਵੀ ਲੱਗ ਜਾਂਦੇ ਨੇ, ਸਾਲ ਵੀ ਲੱਗ ਜਾਂਦੇ ਨੇ, ਸਦੀਆਂ ਵੀ ਬੀਤ ਜਾਂਦੀਆਂ। ਇਹ ਵੀ ਹੋ ਸਕਦਾ ਹੈ ਬਈ ਅਰਬਾਂ ਖਰਬਾਂ ਸਾਲ ਵੀ ਲੱਗ ਜਾਣ, ਕਿਉਂਕਿ ਵਾਹਿਗੁਰੂ ਦੀ ਰਚਨਾ ਹੈ ਹੀ ਬੇਅੰਤ। ਇਸੇ ਲਈ ਭਗਤ ਜੀ ਕਹਿੰਦੇ ਨੇ, ਓਏ ਜੋ ਦਿਸੈ ਅੰਬਰ ਤਾਰੇ, ਕਹਿਨੋ ਇਹ ਚੀਤੇ ਚੀਤਨ ਹਾਰੇ, ਉਹ ਜਿਹੜੇ ਆਕਾਸ਼ ਦੇ ਵਿੱਚ ਤਾਰੇ ਚਮਕ ਰਹੇ ਨੇ, ਤਾਰੇ ਨਜ਼ਰ ਆ ਰਹੇ ਨੇ, ਉਹ ਕਿਹੜੇ ਚਿੱਤਰਕਾਰ ਨੇ, ਚਿੱਤਰੇ ਨੇ, ਭਾਵ ਉਹਨਾਂ ਨੂੰ ਬਣਾਉਣ ਵਾਲਾ ਕਿਹੜਾ ਕਾਰੀਗਰ ਹੈ, ਉਹਨਾਂ ਦੀ ਆਕਾਰ ਨੂੰ, ਉਹਨਾਂ ਦੀ ਤਸਵੀਰ ਨੂੰ ਘੜਨ ਵਾਲਾ ਕਿਹੜਾ ਚਿੱਤਰਕਾਰ ਹੈ, ਸਵਾਏ ਅਕਾਲ ਪੁਰਖ ਤੋਂ ਏਡੇ ਵੱਡੇ ਸੰਸਾਰ ਨੂੰ ਬਣਾਉਣ ਵਾਲਾ ਹੋਰ ਕੋਈ ਵੀ ਨਹੀਂ ਹੈ।
कहो रे पंडित अंबर का सिउ लागा बूझै बूझन हार सुभागा रहाओ।
ए गल सुन के ओ नास्तक पंडित कहन लगा, कहिंदा नहीं जी ए ते एवें खड़े है, ए दा कुदरती खड़े ने। पग जी ओनू पुछदे ने कहोरे पंडित अंबर कासियो लागा, कहिंदे पंडिता ए दस भी ए जिहड़ा काश है ए किहदे नाल लगिया होया, काश किहदे आसरे खड़ा है। तूं कहिंदा ना भी सारे ग्रह काश दे विच घूम रहे ने, पर ए आकाश किहदे आसरे खड़ा है, एदा आधार की है, एदे बारे दस। पंडित इथे आके लाजवाब सी तां भगत जी कहन लगे बूझे बुझनहार सुभागा, भी जिहड़ा सुभागा श्रेष्ठ भागां वाला मनुख है, पाव रब दी बंदगी करन वाला, ओदी कुदरत नूं जानन वाला, ओदी शक्ति नूं समझन वाला जिहड़ा पुरश है, ओ ही इस गल नूं समझ सकदा है। जिहड़े नास्तक बंदे ने ਉਹ ਤਾਂ ਕਹਿੰਦੇ ਨੇ ਵੀ ਇਹ ਤਾਂ ਤਾਰੇ ਐਵੇਂ ਹੀ ਖੜੇ ਹੈ, ਇਹ ਤੇ ਕੁਦਰਤੀ ਨੇ। ਪਰ ਭਗਤ ਜੀ ਕਹਿੰਦੇ ਨੇ ਨਹੀਂ, ਇਹਨਾਂ ਦੇ ਪਿੱਛੇ ਕੋਈ ਨਾ ਕੋਈ ਗੈਬੀ ਸ਼ਕਤੀ ਹੈ, ਅਤੇ ਉਸ ਗੈਬੀ ਸ਼ਕਤੀ ਦਾ ਮਾਲਕ ਪਰਮੇਸ਼ਰ ਵੀ ਹੈ ਜਿਹਨੇ ਸਾਰੇ ਸੰਸਾਰ ਨੂੰ ਬਣਾਇਆ ਹੈ। ਤੇ ਨਹੀਂ ਤੇ ਇਹ ਦੱਸੋ ਆਕਾਸ਼ ਕਿਸਦੇ ਆਸਰੇ ਖੜਾ ਹੈ, ਕੋਈ ਇਹਦਾ ਜਵਾਬ ਦੇ ਸਕਦਾ? ਕੋਈ ਵੀ ਨਹੀਂ। ਇਸ ਲਈ ਉਹ ਪਰਮੇਸ਼ਰ ਦੇ ਆਸਰੇ ਖੜਾ ਹੈ, ਤੇ ਜਿੰਨੀਆਂ ਧਰਤੀਆਂ ਨੇ, ਜਿੰਨੇ ਮੰਡਲ ਨੇ ਆਕਾਸ਼ ਦੇ ਵਿੱਚ ਗਰਦਿਸ਼ ਵਿੱਚ ਚੱਲ ਰਹੇ ਨੇ, ਉਹ ਵੀ ਤਾਂ ਸਾਰੇ ਕਿਸੇ ਮਰਜ਼ਾਦਾ ਵਿੱਚ ਚੱਲ ਰਹੇ ਨੇ। ਪੈ ਵਿੱਚ ਪਵਨ ਵਹਿ ਸਦ ਵਾਓ, ਪੈ ਵਿੱਚ ਚੱਲੈ ਲੱਖ ਦਰਿਆਓ, ਪੈ ਵਿੱਚ ਅਗਨ ਕੱਢਾ ਵੇਗਾਰ, ਪੈ ਵਿੱਚ ਧਰਤੀ ਦੱਬੀ ਭਾਰ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾਂਤ। ਇਹ ਚੰਦਰਮਾ ਤੇ ਸੂਰਜ ਕਰੋੜਾਂ ਮੀਲ ਸਫ਼ਰ ਤੈਅ ਕਰਦੇ ਨੇ, ਕਿਸੇ ਮਰਜ਼ਾਦਾ ਵਿੱਚ ਚੱਲ ਰਹੇ ਨੇ। ਇਹਨਾਂ ਨੂੰ ਮਰਜ਼ਾਦਾ ਵਿੱਚ ਚਲਾਉਣ ਵਾਲਾ ਕੋਈ ਤੇ ਹੈ ਨਾ, ਇਸ ਲਈ ਉਸ ਦੀ ਹੋਂਦ ਨੂੰ ਮੰਨਣਾ ਚਾਹੀਦਾ ਹੈ। ਲੋ ਭਗਤ ਜੀ ਕਹਿੰਦੇ ਨੇ ਦਸ ਆਕਾਸ਼ ਕਿਸ ਆਸਰੇ ਲੱਗਿਆ ਹੋਇਆ, ਆਕਾਸ਼ ਕਿਸ ਆਸਰੇ ਖੜਾ ਹੈ, ਪਰ ਇਸ ਨੂੰ ਕੋਈ ਸ੍ਰੇਸ਼ਟ ਭਾਗਾਂ ਵਾਲਾ ਗੁਰਮੁਖ ਵਿਅਕਤੀ ਹੀ ਇਸ ਗੱਲ ਨੂੰ ਸਮਝ ਸਕਦਾ ਹੈ।
ਸੂਰਜ ਚੰਦ ਕਰਹਿ ਉਜਿਆਰਾ, ਸਭ ਮਹਿ ਪਸਰਿਆ ਬ੍ਰਹਮ ਪਸਾਰਾ।
ਰਹਾਉ ਭਗਤ ਜੀ ਨੂੰ ਪੰਡਿਤ ਕਹਿਣ ਲੱਗਾ, ਕਹਿੰਦਾ ਮਹਾਰਾਜ ਫਿਰ ਇਹ ਦੱਸੋ ਵੀ ਜਿਹੜਾ ਸੂਰਜ ਤੇ ਚੰਦਰਮਾ ਦੇ ਵਿੱਚ ਪ੍ਰਕਾਸ਼ ਹੈ ਉਹ ਕਿਸ ਤੋਂ ਆ ਰਿਹਾ ਹੈ? ਤਾਂ ਭਗਤ ਜੀ ਕਹਿੰਦੇ ਨੇ ਸੂਰਜ ਚੰਦ ਕਰਹਿ ਉਜਿਆਰਾ, ਸੂਰਜ ਤੇ ਚੰਦਰਮਾ ਇਹ ਪ੍ਰਕਾਸ਼ ਕਰਦੇ ਨੇ। ਸੂਰਜ ਦਿਨੇ ਤੇ ਚੰਦਰਮਾ ਰਾਤ ਨੂੰ ਆਪਣੀ ਚਾਂਦਨੀ ਬਖੇਰਦਾ ਹੈ। ਪਰ ਭਗਤ ਜੀ ਕਹਿੰਦੇ ਨੇ ਸਭ ਮੈਂ ਪਸਰਿਆ ਬ੍ਰਹਮ ਪਸਾਰਾ, ਸਾਰਿਆਂ ਵਿੱਚ ਬ੍ਰਹਮ ਦਾ ਪਸਾਰਾ ਹੀ ਪਸਰਿਆ ਹੋਇਆ। ਸੂਰਜ ਤੇ ਚੰਦਰਮਾ ਦੇ ਵਿੱਚ ਵੀ ਵਾਹਿਗੁਰੂ ਦੀ ਜੋਤ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ। ਜਿਹੜੇ ਨਾਸਤਕ ਲੋਕ ਨੇ ਉਹ ਕਹਿੰਦੇ ਸੂਰਜ ਤੇ ਚੰਦਰਮਾ ਤੇ ਐਵੇਂ ਹੀ ਪ੍ਰਕਾਸ਼ ਕਰ ਰਹੇ ਨੇ, ਪਰ ਆਸਤਕ ਬੰਦਾ ਇਹ ਕਵੇਗਾ ਨਹੀਂ, ਸੂਰਜ ਤੇ ਚੰਦਰਮਾ ਦੇ ਵਿੱਚ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਹੈ। ਉਸੇ ਨੂੰ ਹੀ ਕਲਗੀਧਰ ਪਾਤਸ਼ਾਹ ਨੇ ਜਾਪਸਾ ਬਾਣੀ ਦੇ ਵਿੱਚ ਲਿਖਿਆ ਹੈ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਉਹ ਵਾਹਿਗੁਰੂ ਸੂਰਜਾਂ ਦਾ ਵੀ ਸੂਰਜ ਹੈ, ਸੂਰਜਾਂ ਨੂੰ ਵੀ ਰੋਸ਼ਨੀ ਦਿੰਦਾ ਹੈ, ਤੇ ਚੰਦਰਮਾ ਨੂੰ ਵੀ ਚਾਂਦਨੀ ਦੇ ਰਿਹਾ ਹੈ। ਇਸ ਲਈ ਸੂਰਜ ਤੇ ਚੰਦਰਮਾ ਜੋ ਪ੍ਰਕਾਸ਼ ਕਰ ਰਹੇ ਨੇ, ਸਾਰਿਆਂ ਦੇ ਬ੍ਰਹਮ ਜੋਤ ਦਾ ਪਸਾਰਾ ਹੀ ਪਸਰਿਆ ਹੋਇਆ ਹੈ।
ਕਹੋ ਕਬੀਰ ਜਾਣੇਗਾ ਸੋਏ, ਹਿਰਦੈ ਰਾਮ ਮੁਖ ਰਾਮ ਹੋਏ।
ਭਗਤ ਜੀ ਨੂੰ ਪੁੱਛਿਆ ਗਿਆ ਮਹਾਰਾਜ ਫਿਰ ਉਹ ਰੱਬ ਨੂੰ ਕੌਣ ਜਾਣ ਸਕਦਾ ਹੈ? ਤਾਂ ਭਗਤ ਜੀ ਕਹਿੰਦੇ ਨੇ ਕਹਿ ਕਬੀਰ ਜਾਣੇਗਾ ਸੋਏ, ਵੀ ਉਸ ਅਕਾਲ ਪੁਰਖ ਨੂੰ, ਇਸ ਸੰਸਾਰ ਦੇ ਮਾਲਕ ਕਰਤਾ ਪੁਰਖ ਨੂੰ ਉਹੀ ਜਾਣ ਸਕੇਗਾ, ਹਿਰਦੈ ਰਾਮ ਮੁਖ ਰਾਮੈ ਹੋਏ, ਜਿਹਦੇ ਹਿਰਦੇ ਵਿੱਚ ਵੀ ਪਰਮੇਸ਼ਰ ਦਾ ਨਾਮ ਹੋਵੇਗਾ ਤੇ ਜਿਹਦੇ ਮੁਖ ਤੇ ਵੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੋਵੇਗਾ, ਉਹ ਹੁੰਦਾ ਬ੍ਰਹਮ ਗਿਆਨੀ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੇ ਸੁਖਮਨੀ ਸਾਹਿਬ ਬਾਣੀ ਵਿੱਚ ਫਰਮਾਇਆ ਹੈ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਇਹ ਬ੍ਰਹਮ ਗਿਆਨੀ ਦਾ ਲੱਛਣ ਹੈ, ਹਿਰਦੈ ਰਾਮ ਮੁਖ ਰਾਮੈ ਹੋਏ, ਜਿਹਦੇ ਹਿਰਦੇ ਵਿੱਚ ਵੀ ਵਾਹਿਗੁਰੂ ਦਾ ਨਾਮ ਹੈ ਤੇ ਮੁਖ ਦੇ ਵਿੱਚ ਵੀ ਵਾਹਿਗੁਰੂ ਦਾ ਨਾਮ ਹੈ, ਉਹੀ ਉਸ ਨਿਰੰਕਾਰ ਨੂੰ, ਉਸ ਅਕਾਲ ਪੁਰਖ ਨੂੰ ਜਾਣ ਸਕਦਾ ਹੈ।
ਗੌੜੀ ਕਬੀਰ ਜੀ, ਵੇਦ ਕੀ ਪੁੱਤਰੀ ਸਮਰਤ ਪਾਈ, ਸਾਂਕਲ ਜੇ ਵਰੀ ਲੈ ਹੈ ਆਈ।
ਲੋ ਭਗਤ ਕਬੀਰ ਜੀ ਦੇ ਪਾਸ ਕੋਈ ਪੰਡਿਤ ਆਏ ਨੇ ਤੇ ਉਹਨਾਂ ਨੇ ਆ ਕੇ ਚਰਚਾ ਕੀਤੀ, ਕਹਿਣ ਲੱਗੇ ਭਗਤ ਜੀ ਵੀ ਵੇਖ ਲੋ, ਇਹ ਜਿਹੜੇ ਵੇਦ ਨੇ, ਧਰਮ ਗ੍ਰੰਥ ਨੇ, ਤੇ ਜਿਹੜੀਆਂ ਸਿਮਰਤੀਆਂ ਨੇ, ਇਹ ਵੀ ਧਰਮ ਗ੍ਰੰਥ ਨੇ। ਤੁਹਾਨੂੰ ਵੀ ਸਿਮਰਤੀਆਂ ਪੜ੍ਹਨੀਆਂ ਚਾਹੀਦੀਆਂ ਨੇ। ਜੋ ਕੁਝ ਉਹਨਾਂ ਸਿਮਰਤੀਆਂ ਵਿੱਚ ਲਿਖਿਆ ਹੋਇਆ ਹੈ ਕਰਮ ਕਾਂਡ, ਉਹ ਤੁਹਾਨੂੰ ਵੀ ਧਾਰਨ ਕਰਨਾ ਚਾਹੀਦਾ, ਤੇ ਜਿਹੜੇ ਤੁਹਾਡੇ ਅਨੁਯਾਈ ਨੇ ਉਹਨਾਂ ਨੂੰ ਵੀ ਸਿਖਾਉਣਾ ਚਾਹੀਦਾ ਹੈ। ਪਰ ਭਗਤ ਜੀ ਕਹਿਣ ਲੱਗੇ, ਨਹੀਂ, ਅਸੀਂ ਤੇ ਵਾਹਿਗੁਰੂ ਦੇ ਨਾਮ ਦੇ ਉਪਾਸ਼ਕ ਹਾਂ, ਅਸੀਂ ਤੇ ਆਪ ਵੀ ਨਾਮ ਜਪਦੇ ਹਾਂ, ਦੂਸਰਿਆਂ ਨੂੰ ਵੀ ਨਾਮ ਜਪਣ ਦਾ ਉਪਦੇਸ਼ ਦਿੰਦੇ ਹਾਂ। ਸਾਨੂੰ ਵੇਦਾਂ ਸਿਮਰਤੀਆਂ ਦੇ ਨਾਲ ਕੋਈ ਸਰੋਕਾਰ ਨਹੀਂ ਹੈ। ਲੋ ਇਹਨਾਂ ਦੀ ਹਾਲਤ ਸੁਣ ਲਓ। ਵੇਦ ਕੀ ਪੁੱਤਰੀ ਸਿਮਰਤ ਪਾਈ, ਭਾਈ ਜੀ ਕਹਿੰਦੇ ਭਾਈ ਇਹ ਜਿਹੜੀ ਸਿਮਰਤੀ ਹੈ ਇਹ ਵੇਦ ਦੀ ਪੁੱਤਰੀ ਹੈ, ਵੇਦ ਤੋਂ ਇਸਦਾ ਜਨਮ ਹੋਇਆ। ਪਹਿਲਾਂ ਵੇਦ ਬਣੇ ਹੈ, ਉਸ ਤੋਂ ਬਾਅਦ ਰਿਸ਼ੀਆਂ ਨੇ ਸਿਮਰਤੀਆਂ ਬਣਾ ਦਿੱਤੀਆਂ ਨੇ। ਸੰਕਲ ਜੇਵਰੀ ਲਹਿ ਆਈ, ਇਹ ਜਿਹੜੀਆਂ ਸਿਮਰਤੀਆਂ ਨੇ, ਸੰਕਲ ਦਾ ਅਰਥ ਹੈ ਲੋਹੇ ਦੇ ਸੰਗਲ, ਲੋਹੇ ਦੇ ਜੰਜੀਰ, ਤੇ ਜੇਵਰੀ ਤੇ ਇਹ ਰੱਸੀਆਂ ਫਾਹੀਆਂ ਲੈ ਕੇ ਆਈ ਹੈ ਜਿਹੜੀ ਤੁਹਾਡੀ ਸਿਮਰਤੀ ਹੈ। ਇਹਦਾ ਮਤਲਬ ਇਹ ਹੈ ਜਿਹੜੀ ਸਿਮਰਤੀ ਵੇਦ ਦੀ ਪੁੱਤਰੀ, ਵੇਦ ਦੀ ਧੀ ਮੰਨੀ ਗਈ ਹੈ, ਔਰ ਇਹ ਕਰਮ ਕਾਂਡ ਦੀਆਂ ਵੀ ਇਹ ਕਰਮ ਕਾਂਡ ਲੈ ਕੇ ਆਈ ਹੈ, ਤੇ ਕਰਮ ਕਾਂਡ ਦੇ ਵਿੱਚ ਵਾਸ਼ਨਾ ਦੇ ਸੰਗਲ ਤੇ ਹੰਕਾਰ ਦੇ ਜਿਹੜੇ ਫਾਹੇ ਲੈ ਕੇ ਨਾਲ ਆਈ ਹੈ। ਜਿਹੜੇ ਲੋਕ ਸਿਮਰਤੀਆਂ ਪੜ੍ਹਦੇ ਨੇ ਤੇ ਫਿਰ ਉਹ ਹਮੇਸ਼ਾ ਲਈ ਕਿਸੇ ਨਾ ਕਿਸੇ ਕਾਮਨਾ ਵਾਸ਼ ਕੰਮ ਕਰਦੇ ਨੇ ਤੇ ਫਿਰ ਹੰਕਾਰ ਦੇ ਵਿੱਚ ਜਕੜੇ ਜਾਂਦੇ ਹਨ। ਇਸੇ ਲਈ ਭਗਤ ਜੀ ਕਹਿੰਦੇ ਨੇ ਇਹ ਜਿਹੜੀ ਸਿਮਰਤੀ ਹੈ ਵੇਦ ਦੀ ਧੀ ਹੈ, ਵੇਦ ਦੀ ਪੁੱਤਰੀ ਹੈ, ਤੇ ਸੰਗਲ ਤੇ ਜੇਵਰੀ ਫਾਹੀ ਲੈ ਕੇ ਸੰਸਾਰ ਵਿੱਚ ਆਈ ਹੈ।
ਆਪਣ ਨਗਰ ਆਪ ਤੇ ਬਾਂਧਿਆ, ਮੋਹ ਕੈ ਫਾਦ ਕਾਲ ਸਰ ਸੰਧਿਆ ਰਹਾਓ।
ਲੋ ਭਗਤ ਜੀ ਕਹਿੰਦੇ ਨੇ ਇਹ ਜਿਹੜੀ ਵੇਦ ਦੀ ਪੁੱਤਰੀ ਸਿਮਰਤੀ ਹੈ ਨਾ, ਇਹਨੇ ਜਿਹੜਾ ਆਪਣਾ ਨਗਰ ਸੀ, ਭਾਵ ਜਿਹੜਾ ਕਰਮ ਕਾਂਡੀਆਂ ਦਾ ਮੁਕਾਮ ਸੀ, ਆਪ ਤੇ ਬੰਧਿਆ, ਇਹਨੇ ਆਪਣੇ ਆਪ ਹੀ ਬੰਨ ਲਿਆ। ਭਾਵੇ ਜਿਹੜੀਆਂ ਸਿਮਰਤੀ ਨੇ, ਜਿਹੜਾ ਕਰਮ ਕਾਂਡੀਆਂ ਦਾ ਨਗਰ ਸੀ, ਕਰਮ ਕਾਂਡੀਆਂ ਦਾ ਟਿਕਾਣਾ ਸੀ, ਕਰਮ ਕਾਂਡੀਆਂ ਦਾ ਮੁਕਾਮ ਸੀ, ਕਰਮ ਕਾਂਡੀਆਂ ਦਾ ਸ਼ਹਿਰ ਸੀ, ਉਹਨੂੰ ਆਪਣੇ ਆਪ ਹੀ ਬੰਨ ਛੱਡਿਆ ਹੈ। ਮੋਹ ਕੈ ਫਾਦ, ਮੋਹ ਦੀ ਫਾਹੀ ਵਿੱਚ ਫਸਾ ਕੇ ਕਾਲ ਸਾਰ ਸੰਧਿਆ, ਤੇ ਫਿਰ ਕਾਲ ਦਾ ਤੀਰ ਵੀ ਉਹਨਾਂ ਤੇ ਸਿਨਿਆ ਹੋਇਆ ਹੈ। ਇਹ ਤੁਹਾਡੀ ਸਿਮਰਤੀ ਦਾ ਸਾਰਾ ਕਾਰਾ ਹੈ ਵੀ ਉਹਨੇ ਕਰਮ ਕਾਂਡੀਆਂ ਨੂੰ ਮਾਇਆ ਦੇ ਮੋਹ ਦੇ ਜਾਲ ਵਿੱਚ ਫਸਾ ਕੇ ਫਿਰ ਕਾਲ ਦਾ ਤੀਰ ਸਿਨਿਆ ਹੋਇਆ ਹੈ। ਇਸ ਢੰਗ ਦੇ ਨਾਲ ਇਹ ਜਿਹੜੀ ਤੁਹਾਡੀ ਵੇਦ ਦੀ ਪੁੱਤਰੀ ਸਿਮਰਤੀ ਹੈ, ਇਹ ਤੇ ਜੰਜੀਰ ਤੇ ਰੱਸੇ ਲੈ ਕੇ ਸੰਸਾਰ ਵਿੱਚ ਆਈ ਹੈ, ਤੇ ਕਰਮ ਕਾਂਡੀਆਂ ਦਾ ਸੰਸਾਰ ਤੇ ਉਹਨਾਂ ਦਾ ਸ਼ਹਿਰ ਇਹਨੇ ਉਹਨਾਂ ਸੰਗਲਾਂ ਤੇ ਰੱਸਿਆਂ ਦੇ ਨਾਲ ਬੰਨਿਆ ਹੋਇਆ ਹੈ, ਤੇ ਫਿਰ ਮੋਹ ਦੀ ਫਾਹੀ ਦੇ ਵਿੱਚ ਫਸਾ ਕੇ ਕਾਲ ਦਾ ਤੀਰ ਵੀ ਉਹਨਾਂ ਵੱਲ ਸਿਨਿਆ ਹੋਇਆ ਹੈ।
ਕੱਟੀ ਨਾ ਕਟੈ ਟੁੱਟ ਨਾ ਜਾਈ, ਸਾ ਸਾਪਨ ਹੋਇ ਜਗ ਕੋ ਖਾਈ।
ਲੋ ਰਹਾਉ ਬਸਰਾਮ ਦੇ ਕੇ ਭਗਤ ਜੀ ਕਹਿੰਦੇ ਨੇ ਇਹ ਜਿਹੜੀ ਸਿਮਰਤੀ ਦੀ ਫਾਹੀ ਹੈ ਨਾ, ਜਾਂ ਜਿਹੜੀ ਜੰਜੀਰ ਹੈ, ਕੱਟੀ ਨਾ ਕਟੈ, ਜੇ ਕੋਈ ਕੱਟਣਾ ਚਾਹੇ ਕੱਟੀ ਨਹੀਂ ਜਾ ਸਕਦੀ, ਤੇ ਨਾ ਹੀ ਜੇ ਕੋਈ ਤੋੜਨਾ ਚਾਹੇ ਟੁੱਟ ਹੀ ਸਕਦੀ ਹੈ। ਇਹਦਾ ਮਤਲਬ ਇਹ ਹੈ ਜਿਵੇਂ ਲੋਹੇ ਦੇ ਜੰਜੀਰ ਨੂੰ ਬਲੇਡ ਦੇ ਨਾਲ ਕੱਟਿਆ ਜਾਂਦਾ, ਪਰ ਭਗਤ ਜੀ ਕਹਿੰਦੇ ਨੇ ਜਿਹੜੀ ਇਹ ਸਿਮਰਤੀ ਦੇ ਸੰਗਲ ਜੰਜੀਰ ਇਹੋ ਜਿਹੇ ਨੇ, ਉਹ ਕਿਸੇ ਆਰੀ ਦੇ ਨਾਲ, ਕਿਸੇ ਬਲੇਡ ਦੇ ਨਾਲ ਕੱਟੇ ਨਹੀਂ ਜਾ ਸਕਦੇ। ਫਿਰ ਉਹਦੇ ਜਿਹੜੇ ਫਾਹੇ ਨੇ ਵਾਸ਼ਨਾ ਦੇ, ਉਹ ਵੀ ਇਹੋ ਜਿਹੇ ਨੇ, ਤੇ ਜਿੰਨਾ ਮਰਜ਼ੀ ਕੋਈ ਯਤਨ ਕਰ ਲਾਵੇ ਉਹ ਟੁੱਟ ਨਹੀਂ ਸਕਦੇ। ਸਾ ਸਾਪਨ ਹੋਏ ਜਾਕੋ ਖਾਈ, ਵੀ ਉਹ ਜਿਹੜੀ ਸਿਮਰਤੀ ਹੈ ਮਾਇਆ ਦਾ ਰੂਪ ਧਾਰਨ ਕਰਕੇ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕਹੋ ਫਿਰ ਖਾਏ। ਉਹ ਸੱਪ ਬਣ ਕੇ ਸਾਰਿਆਂ ਨੂੰ ਖਾ ਰਹੀ ਹੈ। ਸਾਪਣਦਾਰ ਸਪਣੀ ਬਣ ਕੇ, ਸਪਣੀ ਦਾ ਸੁਭਾਵ ਹੈ ਉਹ ਆਪਣੇ ਬੱਚਿਆਂ ਨੂੰ ਆਪ ਹੀ ਖਾ ਜਾਂਦੀ ਹੈ। ਇਸੇ ਤਰ੍ਹਾਂ ਜਿਹੜੀ ਇਹ ਮਾਇਆ ਰੂਪੀ ਸਪਣੀ ਹੈ, ਤੇ ਇਹ ਮੂੰਹ ਮਾਇਆ ਦੇ ਜਾਲ ਵਿੱਚ ਫਸਾ ਕੇ, ਤੇ ਜਿਹੜੇ ਇਸਦੇ ਪੁੱਤਰ ਮਾਇਆਧਾਰੀ ਲੋਕ ਨੇ ਉਹਨਾਂ ਨੂੰ ਖਾ ਜਾਂਦੀ ਹੈ। ਇਹੀ ਇਹਦਾ ਸੁਭਾਵ ਹੈ। ਅਥਵਾ ਦੂਜਾ ਪਾਠ ਇਹ ਵੀ ਵਿਦਵਾਨਾਂ ਨੇ ਮੰਨਿਆ ਹੈ, ਕਟੀ ਨਾ ਕਟੈ ਟੁੱਟ ਨਹਿ ਜਾਈ, ਸਾ ਸਾ ਪਨ ਹੋਏ ਜਾਗੋ ਖਾਈ। ਸਾ ਸਾ ਪਨ, ਵੀ ਇਹ ਜਿਹੜੀ ਸਿਮਰਤੀ ਦੀ ਫਾਹੀ ਹੈ, ਨਾ ਤੇ ਕਟਿਆਂ ਕੱਟੀ ਜਾ ਸਕਦੀ ਹੈ, ਨਾ ਤੋੜਿਆਂ ਤੋੜੀ ਹੀ ਜਾ ਸਕਦੀ ਹੈ। ਸਾ ਸਾ ਪਨ ਹੋਏ ਜਾਗੋ ਖਾਈ, ਸਾ ਸਾ ਪਨ ਦਾ ਅਰਥ ਵੀ ਜੋ ਜੋ ਮਨੁੱਖ ਦਾ ਖਿਆਲ ਹੁੰਦਾ ਹੈ ਉਹੀ ਉਹੀ ਰੂਪ ਧਾਰਨ ਕਰਕੇ ਤੇ ਇਹ ਉਹਨਾਂ ਨੂੰ ਖਾਈ ਜਾ ਰਹੀ ਹੈ।
ਹਮ ਦੇਖਤ ਜਿਨ ਸਭ ਜਗ ਲੁਟਿਆ, ਕਹੋ ਕਬੀਰ ਮੈਂ ਰਾਮ ਕਹਿ ਛੂਟਿਆ।
ਲੋ ਭਗਤ ਜੀ ਕਹਿੰਦੇ ਨੇ, ਹਮ ਦੇਖਤ ਸਾਡੇ ਦੇਖਦਿਆਂ ਜਿਸਨੇ ਸਾਰਾ ਸੰਸਾਰ ਹੀ ਲੁੱਟ ਲਿਆ ਹੈ, ਕਹੋ ਕਬੀਰ ਮੈਂ ਰਾਮ ਕਹਿ ਛੁਟਿਆ। ਪਰ ਭਗਤ ਕਬੀਰ ਜੀ ਕਹਿੰਦੇ ਨੇ ਵੀ ਮੈਂ ਤੇ ਵਾਹਿਗੁਰੂ ਦਾ ਨਾਮ ਜਪ ਕੇ ਵੀ ਇਸ ਮਾਇਆ ਦੇ ਜਾਲ ਤੋਂ, ਇਸ ਮਾਇਆ ਦੀ ਸਪਨੀ ਦੇ ਡੰਗ ਤੋਂ ਛੁੱਟ ਗਿਆ ਹਾਂ। ਬਾਕੀ ਤੇ ਇਸਨੇ ਸਾਰੇ ਸੰਸਾਰ ਨੂੰ ਲੁੱਟ ਧਰਿਆ ਹੈ, ਪਰ ਮੈਂ ਵਾਹਿਗੁਰੂ ਦਾ ਨਾਮ ਗਾਰੜੂ ਮੰਤਰ ਹੈ, ਮੈਂ ਉਸ ਗਾਰੜੂ ਮੰਤਰ ਨੂੰ ਜਪ ਕੇ ਛੁੱਟ ਗਿਆ ਹਾਂ।
ਗੌੜੀ ਕਬੀਰ ਜੀ ਦੇ ਮੁਹਾਰ ਲਗਾਮ ਪਹਿਰਾਵੋ, ਸਗਲਤਾ ਜੀਨ ਗਗਨ ਦੌਰਾਵੋ।
ਲੋ ਭਗਤ ਕਬੀਰ ਜੀ ਦੇ ਕੋਲ ਕੋਈ ਪ੍ਰੇਮੀ ਆਇਆ ਤੇ ਉਸਨੇ ਲਿਆ ਕੇ ਘੋੜਾ ਹਾਜ਼ਰ ਕੀਤਾ ਤੇ ਕਹਿਣ ਲੱਗਾ, ਭਗਤ ਜੀ ਤੁਸੀਂ ਆ ਘੋੜੇ ਤੇ ਸਵਾਰੀ ਕਰਿਆ ਕਰੋ। ਘੋੜੇ ਦੀ ਅਸਵਾਰੀ ਇੱਕ ਸ਼ਾਹੀ ਅਸਵਾਰੀ ਮੰਨੀ ਗਈ ਸੀ, ਪਰ ਭਗਤ ਕਬੀਰ ਜੀ ਕਹਿਣ ਲੱਗੇ, ਭਾਈ ਅਸੀਂ ਤਾਂ ਪਹਿਲਾਂ ਹੀ ਘੋੜ ਸਵਾਰੀ ਕਰਦੇ ਹਾਂ, ਉਹ ਕਿਵੇਂ ਕਰਦੇ ਹੋ? ਤਾਂ ਭਗਤ ਕਬੀਰ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਆਪਣੇ ਵਿਚਾਰ ਅਸਵਾਰੀ ਕੀਜੈ, ਸਹਿਜ ਕੈ ਪਾਂਵੜੇ ਪੱਗ ਧਰ ਲੀਜੈ, ਰਹਾਓ ਇਸ ਦਾ ਦਰੂ ਪੰਕਤੀਆਂ ਨੇ। ਭਗਤ ਜੀ ਕਹਿੰਦੇ ਨੇ, ਆਪਣੇ ਵਿਚਾਰ ਜੋ ਆਪਣੇ ਆਪੇ ਦੀ ਵਿਚਾਰ ਕਰਨੀ ਹੈ, ਅਥਵਾ ਇਹ ਜਿਹੜਾ ਮਨ ਹੈ, ਇਹ ਮਨ ਦਾ ਜੋ ਅਸਲੀ ਆਪਾ ਹੈ, ਵਾਸਤਵ ਸਰੂਪ ਹੈ, ਉਹਦੀ ਵਿਚਾਰ ਕਰਨੀ, ਅਸਵਾਰੀ ਕੀਜੈ, ਇਹੀ ਮਨ ਰੂਪੀ ਘੋੜੇ ਤੇ ਅਸਵਾਰੀ ਕਰਨੀ ਹੈ। ਸਹਿਜ ਕੈ ਪਾਂਵੜੇ ਪੱਗ ਧਰ ਲੀਜੈ, ਸਹਿਜ ਦਾ ਅਰਥ ਹੈ ਗਿਆਨ, ਜਿਹੜਾ ਆਤਮਕ ਗਿਆਨ ਹੈ। ਪਾਵੜਾ ਇਹ ਘੋੜੇ ਦੀ ਰਕਾਬ ਹੈ, ਇਹ ਜਿਹੜਾ ਆਤਮਕ ਗਿਆਨ ਇਹ ਇੱਕ ਰਕਾਬ ਹੈ। ਇਸ ਆਤਮਕ ਗਿਆਨ ਦੀ ਰਕਾਬ ਦੇ ਉੱਪਰ, ਰਕਾਬ ਦੇ ਵਿੱਚ ਪੱਗ ਧਰ ਲੀਜੈ ਤੇ ਆਪਣੇ ਪੈਰ ਨੂੰ ਐਨ ਚੰਗੀ ਤਰ੍ਹਾਂ ਮਜ਼ਬੂਤ ਕਰਕੇ ਵਿੱਚ ਟਿਕਾ ਲੈਣਾ ਚਾਹੀਦਾ ਹੈ। ਇਹਦਾ ਮਤਲਬ ਇਹ ਹੈ, ਆਪਣੇ ਆਪੇ ਦੀ ਵਿਚਾਰ ਕਰਨੀ, ਮਨ ਦੇ ਮੂਲ ਰੂਪ ਦੀ ਖੋਜ ਕਰਨੀ, ਇਹ ਮਨ ਨੂੰ ਮਨ ਰੂਪੀ ਘੋੜੇ ਦੀ ਸਵਾਰੀ ਕਰਨੀ ਹੈ। ਫਿਰ ਆਤਮਕ ਗਿਆਨ ਦੀ ਰਕਾਬ ਦੇ ਵਿੱਚ ਆਪਣੇ ਪੈਰ ਨੂੰ ਟਿਕਾ ਕੇ ਰੱਖਣਾ ਚਾਹੀਦਾ। ਇਹਦਾ ਮਤਲਬ ਇਹ ਹੈ, ਜਿਹੜਾ ਮਨ ਦਾ ਸੰਕਲਪ ਹੈ, ਇਹਨੂੰ ਗਿਆਨ ਦੀ ਰਕਾਬ ਦੇ ਵਿੱਚ ਟਿਕਾ ਕੇ ਰੱਖਣਾ ਚਾਹੀਦਾ ਹੈ, ਤੇ ਫਿਰ ਇਹ ਜਿਹੜਾ ਮਨ ਰੂਪੀ ਘੋੜਾ ਹੈ, ਇਹ ਵਸ ਹੋ ਕੇ ਚੱਲਦਾ ਹੈ। ਲੋ ਹੁਣ ਆਰੰਭ ਤੋਂ ਭਗਤ ਜੀ ਫਰਮਾ ਰਹੇ ਨੇ, ਦੇ ਮੁਹਾਰ ਲਗਾਮ ਪਹਿਰਾਵੋ। ਭਗਤ ਜੀ ਕਹਿੰਦੇ ਨੇ, ਦੇ ਮੁਹਾਰ ਵੀ, ਮੁਹਾਰ ਦਾ ਅਰਥ ਹੈ ਉਹ ਰੱਸੀ, ਜੋ ਇੱਕ ਬਰੀਕ ਜੀ ਰੱਸੀ ਮੂੰਹ ਦੇ ਵਿੱਚ ਲਗਾਮ, ਘੋੜੇ ਦੇ ਪਹਿਲਾਂ ਲਗਾਮ ਦਿੱਤੀ ਜਾਂਦੀ, ਜਿਸ ਨੂੰ ਕੜਿਆਲਾ ਵੀ ਕਹਿੰਦੇ ਨੇ, ਤੇ ਉਹ ਕੜਿਆਲਾ ਦੇ ਕੇ ਤੇ ਫਿਰ ਉਹਦੇ ਨਾਲ ਬਰੀਕ ਜੀ ਰੱਸੀ ਬੰਨੀ ਹੁੰਦੀ, ਉਹ ਪਿੱਛੇ ਤੱਕ ਚਲੀ ਜਾਂਦੀ ਹੈ। ਭਗਤ ਜੀ ਕਹਿੰਦੇ ਨੇ, ਦੇ ਮੁਹਾਰ ਲਗਾਮ ਪਹਿਰਾਵੋ, ਜਿਹੜੀ ਮੋਹ ਨੂੰ ਹਾਰ ਦੇਣੀ ਹੈ, ਇਹ ਤੇ ਮੁਹਾਰ ਰੱਸੀ ਹੈ। ਲਗਾਮ ਪਹਿਨਾਵੋ, ਤੇ ਜਿਹੜਾ ਮਨ ਦੀਆਂ ਵਾਸ਼ਨਾਵਾਂ ਨੂੰ ਰੋਕਣਾ ਹੈ, ਇਹ ਅਸੀਂ ਮਨ ਰੂਪੀ ਘੋੜੇ ਨੂੰ ਲਗਾਮ ਪਹਿਰਾ ਰਹੇ ਹਾਂ। ਸਗਲ ਤਜੀਨ ਗਗਨ ਦੌਰਾਵੋ, ਇਹ ਜਿਹੜਾ ਸਗਲ ਤਜੀਨ, ਇਹ ਜਿਹੜਾ ਤੱਤਾ ਤਜੀਨ ਸ਼ਬਦ ਹੈ ਨਾ, ਇਹਦਾ ਅਰਥ ਮਹਾਂਪੁਰਖ ਕਰਦੇ ਹਨ, ਜੋ ਸਭ ਕੁਛ ਦਾ ਤਿਆਗ ਕਰਨਾ ਹੈ, ਸਗਲ ਤਜੀਨ। ਤੇ ਇਹ ਸ਼ਲੇਖ ਸ਼ਬਦ ਹੈ ਵੀ ਜੋ ਸਭ ਕੁਛ ਦਾ ਤਿਆਗ ਕਰਨਾ ਹੈ। ਜੀਨ ਇਹ ਘੋੜੇ ਦੀ ਕਾਠੀ ਹੈ, ਭਾਵੇਂ ਮਨ ਰੂਪੀ ਘੋੜੇ ਤੇ ਕਾਠੀ ਪਾਉਣੀ ਹੈ, ਜਿਹੜਾ ਸਭ ਕੁਛ ਦਾ ਤਿਆਗ ਕਰਨਾ ਹੈ। ਅਥਵਾ ਕੁਛ ਵਿਦਵਾਨਾਂ ਨੇ ਸਗਲਤ ਜੀਨ ਪਾਠ ਕੀਤਾ ਹੈ ਵੀ ਜੋ ਵਾਹਿਗੁਰੂ ਦੀ ਸਰਵ ਵਿਆਪਕਤਾ ਦਾ ਅਨੁਭਵ ਹੈ, ਇਹੀ ਮਨ ਨੂੰ ਕਾਠੀ ਹੈ। ਗਗਨ ਦੌਰਾਵੋ, ਤੇ ਇਸ ਮਨ ਰੂਪੀ ਘੋੜੇ ਨੂੰ ਕਿਹੜੇ ਪਾਸੇ ਤੁਸੀਂ ਭਜਾਉਂਦੇ ਹੋ? ਭਗਤ ਜੀ ਕਹਿੰਦੇ, ਮੈਂ ਧਰਤੀ ਤੇ ਨਹੀਂ, ਗਗਨ ਦੌਰਾਵੋ, ਮੈਂ ਆਕਾਸ਼ ਵੱਲ ਨੂੰ ਆਪਣੇ ਮਨ ਰੂਪੀ ਘੋੜੇ ਨੂੰ ਦੌੜਾਉਣਾ ਹਾਂ। ਇਹਦਾ ਮਤਲਬ ਇਹ ਹੈ, ਤੇ ਦੇਹ ਮੁਹਾਰ, ਜਿਹੜਾ ਮੋਹ ਨੂੰ ਹਾਰ ਦੇਣੀ ਹੈ, ਇਹ ਕੜਿਆਲਾ ਮੂੰਹ ਦੇ ਵਿੱਚ ਪਾ ਕੇ, ਤੇ ਜਿਹੜੀਆਂ ਮਨ ਦੀਆਂ ਵਾਸ਼ਨਾਵਾਂ ਨੂੰ ਰੋਕਣਾ ਹੈ, ਇਹ ਲਗਾਮ ਇਸ ਨੂੰ ਪਹਿਨਾ ਕੇ, ਤੇ ਫਿਰ ਜੋ ਸਭ ਕੁਛ ਦਾ ਤਿਆਗ ਕਰਨਾ ਹੈ, ਇਹ ਮਾਨੋ ਕਾਠੀ ਪਾ ਕੇ ਮੈਂ ਆਪਣੇ ਮਨ ਰੂਪੀ ਘੋੜੇ ਨੂੰ, ਗਗਨ ਦਾ ਅਰਥ ਹੈ ਚਿਦਾਕਾਸ਼ ਵੱਲ ਨੂੰ, ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਲਈ, ਤੇ ਅਰਸ਼ਾਂ ਦੇ ਵਿੱਚ ਮੈਂ ਇਸ ਨੂੰ ਦੌੜਾ ਰਿਹਾ ਹਾਂ।